ਦੋ ਬਾਜਰੇ ਇਨਸਾਨ ਦਾ, ਜਿਹੜਾ ਦੋ ਪਾਸੜ ਬਿਰਤੀ ਵਾਲਾ ਬੰਦਾ ਹੈ, ਉਹਦੀ ਹਾਲਤ ਦੱਸਦੇ ਨੇ ਵੀ ਉਹਦੀ ਨਿਮਰਤਾ ਵੀ ਜਿਹੜੀ ਉਹਦੇ 'ਚ ਵੀ ਕੋਈ ਛੁਰੀ ਚਲਾਉਣੀ, ਉਹਨੇ ਧੋਖਾ ਹੀ ਕਰੇਗਾ, ਕੋਈ ਉਹਦਾ ਝੁਕਣਾ ਅਤੇ ਹੱਥ ਬੰਨਣੇ ਵੀ ਜਿਹੜੇ ਆ ਉਹਦੇ ਅੰਦਰ ਖੋਟ ਹੀ ਖੋਟ ਹੁੰਦੀ ਆ, ਇਸ ਲਈ ਉਹਦੇ 'ਤੇ ਵਿਸ਼ਵਾਸ ਨਾ ਕਰ। ਕੀ ਫਰਮਾਨ ਕਰਦੇ ਨੇ, ਦੂਜਾ ਭਾਉ ਦੋ ਬਾਜਰਾ, ਬੱਦਾ ਕਰੇ ਸਲਾਮ ਨਾ ਭਾਵੇ, ਢੀਂਗ ਜੁਹਾਰੀ ਢੀਂਗਲੀ, ਗਲ ਬੱਧੇ ਉਹ ਸੀਸ ਨਿਵਾਵੇ, ਗਲ ਬੱਧੇ ਜਿਉਂ ਨਿਕਲੇ, ਖੂਹ ਪਾਣੀ ਉੱਪਰ ਆਵੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ ਚੜਾਵੇ, ਨਿਵੇਂ ਕਮਾਣ ਦੋ ਬਾਜਰੀ, ਜਿਹ ਫੜਦੇ ਇੱਕ ਸੀਸ ਸਹਾਵੇ, ਨਿਵੇਂ ਅਹੇੜੀ ਮਿਰਗ ਦੇਖ, ਕਰੈ ਵਿਸਾਹ ਧਰੋ ਸਰ ਲਾਵੇ, ਅਪਰਾਧੀ ਅਪਰਾਧ ਕਮਾਵੇ, ਅਪਰਾਧੀ ਅਪਰਾਧ ਕਮਾਵੇ। ਕਹਿਣ ਲੱਗੇ ਦੂਜਾ ਭਾਉ ਦੋ ਬਾਜਰਾ, ਬੱਧਾ ਕਰੈ ਸਲਾਮ ਨਾ ਭਾਵੈ। ਦੂਜੇ ਭਾਉ ਵਾਲਾ ਬੱਧਾ ਰੱਬ ਨਾਲੋਂ ਪਿਆਰ ਤੋੜ ਕੇ ਮਾਇਆ ਨਾਲ, ਸੰਸਾਰ ਪਦਾਰਥਾਂ ਨਾਲ ਪਿਆਰ ਕਰਨ ਵਾਲਾ ਦੋ ਬਾਜਰਾ, ਦੋ ਪਾਸੜ ਬਿਰਤੀ ਵਾਲਾ, ਦੋ ਭਾਂਤੀ ਬਿਰਤੀ ਵਾਲਾ ਬੰਦਾ ਬੱਧੋਗਿਰੀ ਨਾਲ ਤੁਹਾਨੂੰ ਨਿਉਂ ਕੇ ਸਲਾਮ ਕਰਦਾ ਹੈ। ਜਿਵੇਂ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜਸਾਰ। ਉਹ ਕਿਸੇ ਆਪਣੇ ਸਵਾਰਥ ਵਾਸਤੇ ਤੁਹਾਡੇ ਅੱਗੇ ਝੁਕਦਾ ਹੋਏਗਾ? ਕਦੇ ਪਾਪੀ ਬੰਦੇ ਵੀ, ਸਾਧ ਸੰਗਤ ਜਿਹੜੇ ਲੋਕ ਹਨ, ਬੜੇ ਬੜੇ ਹੰਕਾਰੀ ਵੀ ਕਿਤੇ ਤੁਹਾਡੇ ਅੱਗੇ ਕਦੇ ਕਦੇ ਜਦੋਂ ਹੱਥ ਜੋੜਦੇ ਹਨ, ਤੁਹਾਨੂੰ ਫਿਰ ਉਸ ਵੇਲੇ ਪਤਾ ਲੱਗ ਜਾਂਦਾ ਵੀ ਇਹਨੂੰ ਲੋੜ ਹੋਣੀ ਕੋਈ, ਇਹਦਾ ਆਪਣਾ ਕੋਈ ਸਵਾਰਥ ਹੋਏਗਾ। ਸਵਾਰਥੀ ਬੰਦਾ ਤੁਹਾਡੇ ਅੱਗੇ ਬਹੁਤ ਝੁਕਦਾ ਜੀ, ਨਿਮਦਾ ਤੁਹਾਡੇ ਅੱਗੇ। ਮੇਰਾ ਭਾਵ ਇਹ ਨਹੀਂ ਕਿ ਗੁਰਮੁਖ ਜਨ ਜਿਹੜੇ ਉਹ ਨਹੀਂ ਨਿਮਦੇ, ਨਿਮਦੇ ਗੁਰਮੁਖ ਵੀ ਆ, ਰੱਬ ਦੀ ਬੰਦਗੀ ਵਾਲੇ ਵੀ ਹੈ ਹੀ, ਉਹਨਾਂ 'ਚ ਤਾਂ ਨਿਮਰਤਾ ਹੈ। ਪਰ ਜਿਹੜਾ ਸਵਾਰਥੀ ਬੰਦਾ ਹੈ ਨਾ, ਉਹ ਉਸ ਤਰ੍ਹਾਂ ਨਹੀਂ ਝੁਕਦਾ ਆਮ ਜੀਵਨ ਦੇ ਵਿੱਚ, ਉਹ ਆਪਣੇ ਸਵਾਰਥ ਵਾਸਤੇ ਝੁਕਦਾ ਹੈ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੈ ਕੁਸਦੇ ਜਾਏ। ਸਿਰ ਨਵਾਉਣ ਨਾਲ ਕੀ ਹੋਏਗਾ ਜੇ ਹਿਰਦਾ ਕਸ਼ੋਧਿਆ, ਭੈੜਾ ਆ ਅੰਦਰ ਮਨ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਐਸਾ ਦੁਬਾਜਰਾ ਬੰਦਾ ਜਿਹੜਾ ਉਹ ਬੱਧੋਗਿਰੀ ਨਾਲ ਤੁਹਾਨੂੰ ਨਿਮ ਕੇ ਸਲਾਮ ਕਰਦਾ, ਪਰ ਉਹ ਕਿਸੇ ਨੂੰ ਭਾਉਂਦਾ ਨਹੀਂ। ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਦੁੱਖ ਵੇਲੇ ਤਾਂ ਲੋੜ ਵੇਲੇ ਤਾਂ ਹਰ ਕੋਈ ਬੰਦਾ ਬੱਧਾ ਚੱਟੀ ਭਰਦਾ ਆ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸੱਜਣਾ, ਜੇ ਤੈਨੂੰ ਪਤਾ ਵਾ ਵੀ ਮੇਰੇ ਬੁਰੇ ਕੰਮਾਂ ਦਾ ਨਤੀਜਾ ਬੁਰਾ ਨਿਕਲਣਾ, ਕਿਉਂ ਮਾੜੇ ਕੰਮ ਕਰਦਾ ਹੈ ਫਿਰ? ਜਦੋਂ ਤੈਨੂੰ ਪਹਿਲਾਂ ਹੀ ਗੁਰੂ ਦੱਸ ਰਿਹਾ ਵੀ ਪਾਪ ਕਰਮ ਬੁਰਿਆਈ ਨਾ ਕਰ, ਕਿਉਂ ਪਾਪਾਂ ਵਾਲੇ ਪਾਸੇ, ਬੁਰਿਆਈਆਂ ਵਾਲੇ ਪਾਸੇ ਤੇ ਸਵਾਰਥੀ ਜ਼ਿੰਦਗੀ ਜੀ ਰਿਹਾ? ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਉਹ ਬੱਧਾ ਚੱਟੀ ਭਰਨ ਵਾਲਾ ਬੰਦਾ, ਸਵਾਰਥ ਕਰਕੇ ਝੁਕਦਾ। ਢੀਂਗ ਜੁਹਾਰੀ ਢੀਂਗੁਲੀ, ਗਲ ਬੱਧੇ ਉਹ ਸੀਸ ਨਿਵਾਵੇ। ਢੀਂਗੁਲੀ ਦੇ ਇੱਕ ਸਿਰੇ ਢੀਮ ਔਰ ਗਲ ਵਿਖੇ ਬੋਕ ਜਾਂ ਡੋਲ ਬੰਨ ਕੇ ਉਸਦਾ ਸਿਰ ਲਮਢੀਂਗ ਵਾਂਗ ਨਵਾਮਦਾ ਹੈ, ਤਦੋਂ ਉਹ ਨਮਸਕਾਰਾਂ ਕਰਦੀ ਹੈ ਫਿਰ। ਢੀਂਗੁਲੀ, ਹੋ ਸਕਦਾ ਬਹੁਤਿਆਂ ਨੂੰ ਨਾ ਪਤਾ ਹੋਵੇ, ਇਸ ਲਈ ਬੇਨਤੀ ਕਰ ਦੇਵਾਂ, ਇਹ ਉਹ ਢੀਂਗਲੀ ਯੰਤਰ ਆ ਜਿਸ ਦੇ ਨਾਲ ਪਾਣੀ ਕੱਢੀ ਦਾ ਖੂਹ ਆਦਕ ਦੇ ਵਿੱਚੋਂ। ਉਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰ ਰਹੇ ਆ। ਉਸ ਤਰ੍ਹਾਂ ਤਾਂ ਉਹ ਖੜੀ ਆ, ਪਰ ਸਾਧ ਸੰਗਤ ਜਦੋਂ ਉਹਦੇ ਵਿੱਚੋਂ ਪਾਣੀ ਕੱਢਣਾ, ਉਹਦਾ ਸਿਰ ਬੰਨ ਦਿੰਦਾ ਜਦੋਂ ਪਾਣੀ ਕੱਢਣ ਵਾਲਾ, ਤੇ ਫਿਰ ਉਹ ਆਪਣਾ ਸਿਰ ਝੁਕਾਉਂਦੀ ਆ, ਭਾਵ ਜਿਵੇਂ ਤੁਹਾਨੂੰ ਨਮਸਕਾਰ ਕਰਦੀ ਹੈ ਉਹ ਢੀਂਗਲੀ। ਭਾਵ ਆ ਕਿ ਲੋੜ ਵੇਲੇ ਜਦੋਂ ਸਿਰ ਬੰਨਿਆ ਜਾਂ ਸਵਾਰਥ ਆ ਜਾਂ ਦੁਖੀ ਆ, ਤਾਂ ਉਹਨੇ ਸਿਰ ਝੁਕਾਉਣਾ ਮਨਮਤੀ ਹੈ ਬੰਦੇ ਨੇ। ਨਿਮਰਤਾ ਉਹਦੇ ਅੰਦਰ ਤਾਂ ਆਉਣੀ, ਉਹਨੇ ਸਲਾਮ ਤਾਂ ਕਰਨੀ ਹੈ ਜਦੋਂ ਕਿਸੇ ਦੁੱਖ ਦੇ ਵਿੱਚ, ਕਿਸੇ ਵਿਪਤਾ ਦੇ ਵਿੱਚ। ਸਤਸੰਗ ਦੇ ਕੋਈ ਸੁਣੀਆਂ ਬਾਤਾਂ ਨਹੀਂ ਜੇ, ਇਹ ਸੱਚਾਈ ਹੈ। ਕਈ ਵਾਰੀ ਕੋਈ ਬੰਦਾ ਕਿਤੇ ਤੁਹਾਨੂੰ ਨਾ ਮਿਲੇ, ਕਿਤੇ ਕੋਈ ਤੁਹਾਡਾ ਸਤਿਕਾਰ ਅਦਬ ਨਾ ਕਰੇ, ਕੋਈ ਤੁਹਾਡੇ ਨਾਲ ਪ੍ਰੇਮ ਪਿਆਰ ਨਾ ਰੱਖੇ, ਪਰੰਤੂ ਜਦੋਂ ਕਿਤੇ ਤੁਹਾਡੇ ਪਾਸ ਆਵੇ ਨਾ, ਤੇ ਆਣ ਕੇ ਹੱਥ ਜੋੜੇ, ਸਿਰ ਝੁਕਾਵੇ, ਮਿੱਠੀਆਂ ਗੱਲਾਂ ਕਰੇ ਤੁਹਾਡੇ ਕੋਲ ਬਹਿ ਕੇ ਵੀ ਕੱਲ੍ਹ ਤੁਹਾਨੂੰ ਮਿਲਣ ਆਇਆ ਮੈਂ, ਮੈਂ ਤੁਹਾਡਾ ਦਰਸ਼ਨ ਕਰਨ ਵਾਸਤੇ ਆਇਆ, ਤੁਹਾਡੇ ਚਰਨ ਝਾੜਨ ਆਇਆ ਜੀ ਮੈਂ। ਤੇ ਸਾਧ ਸੰਗਤ ਇਹ ਸੱਚਾਈ ਜੇ ਦਾਸ ਨਾਲ ਵੀ ਇੱਦਾਂ ਵਾਹ ਪੈਂਦਾ ਰਹਿੰਦਾ, ਔਰ ਇਹ ਹਰ ਇਨਸਾਨ ਦੇ ਨਾਲ ਇਸ ਤਰ੍ਹਾਂ ਦੀ ਬਾਤ ਜ਼ਿੰਦਗੀ 'ਚ ਤਕਰੀਬਨ ਥੋੜ੍ਹੀ ਬਹੁਤ ਜ਼ਰੂਰ ਵਰਤਦੀ ਰਹਿੰਦੀ ਹੈ। ਫਿਰ ਉਸ ਬੰਦੇ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜੀਆਂ ਮਿੱਠੀਆਂ ਗੱਲਾਂ ਕਰਦਾ ਨਾ, ਇਹਨੂੰ ਕੋਈ ਲੋੜ ਹੋਣੀ, ਹੁਣ ਕੁਝ ਲੈਣ ਆਇਆ ਹੋਏਗਾ, ਕੋਈ ਪੈਸਾ ਧੇਲਾ ਚਾਹੀਦਾ ਹੋਊ, ਫਸਿਆ ਹੋਏਗਾ ਕਿਤੇ ਪਾ। ਫਿਰ ਉਹਦੀਆਂ ਮਿੱਠੀਆਂ ਗੱਲਾਂ ਤੇ ਉਹਦਾ ਝੁਕਣਾ ਸਵਾਰਥ ਹੀ ਹੋਇਆ ਨਾ, ਉਹਦਾ ਉਹਦੀ ਨਿਮਰਤਾ ਜੀਵਨ ਦੀ ਜਿਹੜੀ ਹੈ ਕੀ ਹੋਇਆ, ਉਹਦਾ ਸਵਾਰਥ। ਇਸ ਕਰਕੇ ਜਿਹੜਾ ਮਨਮਤੀ ਆ ਬੰਦਾ ਹੈ, ਉਹਦਾ ਝੁਕਣਾ, ਉਹਦੀ ਨਿਮਰਤਾ, ਉਹਦੀਆਂ ਮਿੱਠੀਆਂ ਗੱਲਾਂ ਦੇ ਵਿੱਚ ਵੀ ਛੁਰੀ ਆ, ਛੁਰੀ ਚਲਾਉਣੀ ਉਹਨੇ, ਹੈ ਧੋਖੇਬਾਜ਼। ਇਸ ਲਈ ਭਾਈ ਗੁਰਦਾਸ ਜੀ ਐਸੇ ਮਨੁੱਖ ਨੂੰ ਦੋਬਾਜਰਾ, ਦੋ ਬੇੜੀਆਂ ਤੇ ਸਵਾਰ ਹੋਣ ਵਾਲਾ, ਦੋ ਪਾਸੜ ਬਿਰਤੀ ਵਾਲਾ ਕਹਿੰਦੇ। ਪਰ ਉਹਦੇ ਤੇ ਕਦੇ ਵਿਸ਼ਵਾਸ ਨਹੀਂ ਕਰੀਦਾ। ਸਵਾਰਥੀ ਬੰਦਾ ਹਮੇਸ਼ਾ ਤੁਹਾਨੂੰ ਜ਼ਿੰਦਗੀ ਵਿੱਚ ਧੋਖਾ ਹੀ ਦਿੰਦਾ, ਕੋਈ ਵੀ ਹੋਵੇ, ਭਾਵੇਂ ਰਿਸ਼ਤੇਦਾਰ ਹੈ, ਸੰਬੰਧੀ ਹੈ, ਆਂਢੀ ਗੁਆਂਢੀ, ਮਿੱਤਰ ਦੋਸਤ, ਦੁਨੀਆਂ ਦੇ ਕਿਸੇ ਕੋਨੇ ਵਿੱਚ ਰਹਿੰਦਾ। ਸਵਾਰਥੀ ਬੰਦਾ ਹਮੇਸ਼ਾ ਲੋਭੀ ਹੁੰਦਾ, ਲਾਲਚੀ ਹੁੰਦਾ, ਕੇਵਲ ਉਹਦਾ ਸੰਬੰਧ ਤੁਹਾਡੇ ਕੋਲੋਂ ਮਿਲਦਾ ਕੀ ਹੈ, ਇਹਦੇ ਨਾਲ ਹੀ। ਗਲ ਵੱਧਦਾ ਜਿਉਂ ਨਿਕਲੇ ਖੂਹ ਪਾਣੀ ਉੱਪਰ ਆਵੇ, ਤੇ ਉਹ ਜਿਹੜੀ ਢੀਂਗਲੀ ਆ, ਕਹਿੰਦੇ ਖੂਹ ਚੋਂ ਗਲ ਵੱਧੀ ਹੋਈ ਹੀ ਨਿਕਲਦੀ ਆ, ਫਿਰ ਖੂਹ ਪਾਣੀ ਬਾਹਰ ਆਉਂਦਾ ਹੈ। ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ ਚੜਾਵੇ। ਐਸੇ ਲੋਕਾਂ ਦਾ ਜਿਹੜਾ ਗੁਣ ਤੇ ਉਪਕਾਰ ਕੁਝ ਵੀ ਨਹੀਂ ਹੈ, ਕਿਉਂਕਿ ਵੱਧੇ ਹੋਏ ਚੱਟੀਆਂ ਭਰਦੇ ਹਨ। ਨੀਚ ਬੰਦਾ ਵੀ ਜਿਹੜਾ, ਮਨਮਤੀ ਆ ਬੰਦਾ ਵੀ ਜਿਹੜਾ, ਬੇਮੁੱਖ ਵੀ ਜਿਹੜਾ ਬੰਦਾ, ਉਹ ਵੀ ਤੁਹਾਡੇ ਅੱਗੇ ਜਦੋਂ ਨਿਮਦਾ ਤੇ ਝੁਕਦਾ ਹੈ, ਉਸ ਦਾ ਭਾਵ ਇਹ ਹੈ ਕਿ ਇਹ ਕਿਸੇ ਦੁੱਖ ਦੇ ਵਿੱਚ ਵੱਧਾ ਹੋਇਆ, ਮੁਸ਼ਕਲ ਦੇ ਵਿੱਚ ਫਸਿਆ, ਤਾਂ ਕਰਕੇ ਤੁਹਾਡੇ ਅੱਗੇ ਝੁਕ ਰਿਹਾ ਤੇ ਮਿੱਠੀਆਂ ਗੱਲਾਂ ਕਰਦਾ। ਜਿਹੜੇ ਗੁਰਮੁਖ ਜਨ ਬੰਦਗੀ ਵਾਲੇ, ਉਹਨਾਂ ਦਾ ਉਸ ਤਰ੍ਹਾਂ ਤੁਹਾਨੂੰ ਪਤਾ ਵੀ ਉਹ ਰਹਿੰਦੇ ਹੀ ਨਿਮਰਤਾ 'ਚ। ਹਉਂ ਤੇ ਸਕੋਲ ਘੁਮਾਇਆ, ਗੁਰਮਤ ਹਿਰਦੇ ਗਰੀਬੀ ਆਵੇ। ਮਨਮਤੀ ਇਹਦੇ ਹਿਰਦੇ ਵਿੱਚ ਗਰੀਬੀ ਨਹੀਂ, ਮਨਮੁੱਖ ਬੰਦੇ ਦੇ ਹਿਰਦੇ ਵਿੱਚ ਗਰੀਬੀ ਵਾਲੀ ਭਾਵਨਾ ਨਹੀਂ, ਉਹ ਉੱਪਰੋਂ ਉੱਪਰੋਂ ਕੇਵਲ ਗਰੀਬੀ ਦੀਆਂ ਤੇ ਨਿਮਰਤਾ ਦੀਆਂ ਗੱਲਾਂ ਕਰਦਾ। ਕਾਹਦੇ ਵਾਸਤੇ? ਆਪਣਾ ਸਵਾਰਥ ਪੂਰਾ ਕਰਨ ਵਾਸਤੇ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਵੀ ਬਚਨ ਆਖੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜੇ ਕੋਈ ਵੱਧਿਆਂ ਰੁੱਧਿਆਂ ਕੋਈ ਬਾਹਰੋਂ ਕੰਮ ਕਰਦਾ, ਖਿਮਾ ਕਰਨਾ ਇਹ ਸੱਚਾਈ, ਜੇ ਭਾਵੇਂ ਧਰਮ ਦਾ ਕੰਮ ਵੀ ਕਰੇ ਉਹ ਬੰਦਾ, ਨਾ ਉਹ ਆਪਣੇ ਆਪ ਨਾਲ ਕੋਈ ਗੁਣ ਕਰ ਰਿਹਾ, ਨਾ ਆਪਣੇ ਆਪ ਦਾ ਉਹ ਬੰਦਾ ਭਲਾ ਕਰ ਰਿਹਾ, ਤੇ ਨਾ ਉਹ ਕਿਸੇ ਦੂਸਰੇ ਦੇ ਉੱਤੇ ਕੋਈ ਉਪਕਾਰ ਕਰ ਰਿਹਾ। ਉਹਦੇ 'ਚ ਨਾ ਉਹਦਾ ਆਪਣਾ ਭਲਾ, ਨਾ ਕਿਸੇ ਦੂਸਰੇ ਦਾ ਭਲਾ, ਜਿਹੜਾ ਬੱਧਾ ਚੱਟੀ ਭਰਦਾ। ਅੰਦਰ ਖੁਸ਼ੀ ਨਹੀਂ ਹੈ, ਅੰਦਰ ਪਿਆਰ ਨਹੀਂ ਹੈ, ਅੰਦਰ ਪ੍ਰੇਮ ਨਹੀਂ ਹੈ, ਅੰਦਰ ਸ਼ੁੱਧ ਭਾਵਨਾ ਨਹੀਂ ਹੈ। ਸੇਤੀ ਖੁਸ਼ੀ ਸਵਾਰੀ ਹੈ, ਸੇਤੀ ਦਾ ਅਰਥ ਹੁੰਦਾ ਨਾਲ, ਸੇਤੀ ਖੁਸ਼ੀ, ਖੁਸ਼ੀ ਦੇ ਨਾਲ ਜਿਹੜਾ ਕੰਮ ਕੀਤਾ, ਨਾਨਕ ਕਾਰਜ ਸਾਰ, ਉਹਦੇ ਨਾਲ ਕਾਰਜ ਰਾਸ ਹੋਣਾ। ਇਸ ਲਈ ਭਾਈ ਗੁਰਦਾਸ ਜੀ ਵੀ ਬਚਨ ਵਰਤਦੇ ਨੇ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ ਚੜਾਵੇ। ਨਿਵੇਂ ਕਮਾਨ ਦੁਬਾਜਰੀ, ਜਿਹ ਫੜਦੇ ਇੱਕ ਸੀਸ ਸਹਾਵੇ। ਦੂਜੇ ਭਾਉ ਵਾਲੀ ਕਮਾਨ ਹੈ, ਜਿਹੜਾ ਦੁਬਾਜਰੀ ਬੰਦਾ ਨਾ, ਉਹਦੇ ਕੋਲ, ਉਹਦੇ ਪਾਸ ਦੂਜੇ ਭਾਉ ਵਾਲੀ, ਰੱਬ ਤੋਂ ਬਿਨਾਂ ਮਾਇਆ ਦੇ ਪਿਆਰ ਵਾਲੀ ਕਮਾਨ ਹੈ ਉਹਦੇ ਕੋਲ। ਜਿਵੇਂ ਤੀਰ ਕਮਾਨ ਆਪਾਂ ਸ਼ਬਦ ਵਰਤਦੇ, ਮਾਇਆ ਦੇ ਮੋਹ ਵਾਲੀ ਉਹਦੇ ਕੋਲ ਕਮਾਨ ਆ। ਜਦ ਸ਼ਿਕਾਰੀ ਚਿੱਲੇ ਤੇ ਤੀਰ ਜੋੜ ਕੇ ਖਿੱਚਦਾ ਨਾ, ਤਦੋਂ ਉਹ ਜਿਹੜੀ ਉਹ ਨਿਮਦੀ ਆ, ਫਿਰ ਕਮਾਨ ਹੈ ਜਿਹੜੀ ਝੁਕਦੀ ਆ, ਤਾਂ ਕਿਸੇ ਦੇ ਸੀਸ ਵਿੱਚ ਜਾ ਲੱਗਦੀ। ਆਹ ਵੇਖੋ ਭਾਈ ਗੁਰਦਾਸ ਜੀ ਕੀ ਦਲੀਲ ਦਿੰਦੇ। ਕਦੇ ਨਾ ਜਦੋਂ ਤੁਸੀਂ ਤੱਕੋਗੇ, ਤੀਰ ਚਲਾਉਂਦਾ ਕੋਈ ਇਨਸਾਨ, ਕੋਈ ਬੰਦਾ ਜਦੋਂ ਤੀਰ ਚਲਾਉਂਦਾ ਕਮਾਨ ਦੇ ਉੱਤੇ ਰੱਖ ਕੇ, ਜਦੋਂ ਚਿੱਲੇ 'ਚ ਤੀਰ ਪਾਇਆ ਉਹਨੇ, ਤੇ ਸਾਧ ਸੰਗਤ ਉਹ ਤੀਰ ਜੋੜ ਕੇ ਜਦੋਂ ਖਿੱਚਦਾ ਨਾ ਪਿੱਛੇ ਨੂੰ, ਤੇ ਜਿਹੜੀ ਕਮਾਨ ਹੈ ਅਗਲੇ ਪਾਸੇ ਜਿਸ ਦੇ ਉੱਤੇ ਉਹਨੇ ਹੱਥ ਰੱਖਿਆ ਤੀਰ ਨੂੰ ਪਕੜ ਕੇ, ਉਹ ਅਗਲੇ ਪਾਸੇ ਝੁਕਦੀ ਆ, ਜਿਹੜੀ ਕਮਾਨ ਹੈ ਉਹ ਝੁਕਣੀ ਹੈ ਉਹਨੇ, ਤੇ ਫਿਰ ਉਹਨੇ ਤੀਰ ਪਿਛਲੇ ਪਾਸੋਂ ਛੱਡਣਾ। ਬੰਦੇ ਨੇ ਜਿਹੜੇ ਤੀਰ ਆਦਿਕ ਚਲਾਉਂਦੇ, ਆਪ ਚਲਾਉਂਦੇ ਨੇ ਜਾਂ ਤੀਰ ਚਲਾਉਂਦੇ ਆ, ਕਿਤੇ ਕੋਈ ਵੇਖਿਆ ਹੋਵੇ, ਉਹਨਾਂ ਨੂੰ ਬਹੁਤ ਪਤਾ ਲੱਗੇਗਾ ਇਸ ਗੱਲ ਦਾ ਕਿ ਜਿਹੜੀ ਕਮਾਨ ਹੈ ਉਹਦੇ 'ਤੇ ਰੱਖ ਕੇ ਜਦੋਂ ਸ਼ਿਕਾਰੀ ਨੇ ਤੀਰ ਚਲਾਉਣਾ, ਤਾਂ ਉਹ ਜਿਹੜੀ ਕਮਾਨ ਹੈ ਉਹ ਅਗਲੇ ਪਾਸਿਓਂ ਨਿਮਦੀ ਹੈ, ਝੁਕਦੀ ਹੈ। ਪਰ ਹੁਣ ਮਕਸਦ ਕੀ ਹੋਣਾ ਉਹਦੇ ਝੁਕਣ ਦਾ? ਉਹਦੇ 'ਚੋਂ ਤੀਰ ਨਿਕਲਣਾ ਤੇ ਕਿਸੇ ਦੇ ਸਿਰ 'ਚ ਵੱਜਣਾ, ਜਾ ਕੇ ਜਾਨ ਲੈਣੀ ਉਹਨੇ ਕਿਸੇ ਦੀ। ਭਾਈ ਗੁਰਦਾਸ ਜੀ ਕਹਿੰਦੇ, ਜਿਹੜਾ ਸਾਕਤ ਬੰਦਾ ਰੱਬ ਤੋਂ ਟੁੱਟਿਆ ਮਨਮੁੱਖ ਦੋਬਾਜਰਾ ਇਨਸਾਨ ਹੈ, ਜਿਹੜਾ ਅੰਦਰ ਕੁਝ ਹੋਰ ਤੇ ਮੂੰਹ 'ਤੇ ਕੁਝ ਹੋਰ, ਅੰਦਰ ਛੁਰੀ ਤੇ ਜ਼ਬਾਨ ਤੇ ਮਿੱਠੀਆਂ ਗੱਲਾਂ ਕਹਿਣ ਲੱਗੇ, ਇੱਦਾਂ ਹੀ ਝੁਕਦਾ ਜਿਵੇਂ ਕਮਾਨ ਝੁਕਦੀ ਆ, ਪਰ ਉਹਦੇ ਚੋਂ ਨਿਕਲਣਾ ਤੀਰ, ਉਹਨੇ ਕਿਸੇ ਦੀ ਜਾਨ ਲੈਣੀ ਹੈ। ਬਾਹਰੋਂ ਝੁਕਣ ਤੇ ਮਿੱਠੀਆਂ ਗੱਲਾਂ ਕਰਨ ਵਾਲਾ ਇਨਸਾਨ ਧੋਖਾ ਹੀ ਕਰਦਾ, ਛੁਰੀ ਚਲਾਏਗਾ ਤੁਹਾਡੇ ਤੇ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਮੋਢੇ ਦੇ ਉੱਤੇ ਮੁਸੱਲਾ ਰੱਖਿਆ ਨਮਾਜ਼ ਪੜ੍ਹਨ ਵਾਲਾ, ਸੂਫ ਦਾ ਸੂਟ ਪਾਇਆ ਗਲ, ਵੀ ਬੜਾ ਵਧੀਆ ਫਕੀਰ ਆ ਕੋਈ। ਇਹ ਦਿਲ ਕਾਤੀ, ਦਿਲ ਦੇ ਵਿੱਚ ਕੈਂਚੀ ਆ, ਗੁੜਵਾਤ ਤੇ ਗੱਲਾਂ ਗੁੜ ਵਰਗੀਆਂ ਮਿੱਠੀਆਂ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਚਾਨਣ ਨਜ਼ਰ ਆ ਰਿਹਾ, ਵੀ ਬੜਾ ਧਰਮੀ ਬੰਦਾ ਲੱਗਦਾ, ਬੜਾ ਨਿਮਰਤਾ ਵਾਲਾ ਲੱਗਦਾ, ਅੰਦਰੋਂ ਹਨੇਰੇ ਦੇ ਵਿੱਚ ਤੁਰਿਆ ਫਿਰਦਾ। ਭਾਈ ਗੁਰਦਾਸ ਜੀ ਹੁਣ ਬਚਨ ਕਹਿੰਦੇ, ਨਿਵੇਂ ਕਮਾਨ ਦੁਬਾਜਰੀ, ਜਿਹ ਫੜਦੇ ਇੱਕ ਸੀਸ ਸਹਾਬ ਹੈ। ਕਹਿੰਦੇ ਉਹ ਜਿਹੜੀ ਕਮਾਨ ਅੱਗਿਓਂ ਝੁਕਦੀ ਹੈ ਨਾ, ਉਹ ਇਸੇ ਲਈ ਹੈ ਵੀ ਉਹਨੇ ਤੀਰ ਨੇ ਹੁਣ ਕਿਸੇ ਦੇ ਸਿਰ ਤੇ ਲੱਗਣਾ, ਜਾ ਕੇ ਫੋੜਨਾ ਕਿਸੇ ਦਾ ਸਰੀਰ, ਜਾਨ ਲੈਣੀ ਕਿਸੇ। ਅਗਲੀ ਪੰਕਤੀ ਚ ਫੁਰਮਾਨ ਕਰਦੇ, ਨਿਵੇਂ ਅਹੇੜੀ ਮਿਰਗ ਦੇਖ, ਕਰੈ ਵਸਾਹ ਧਰੋ ਸਰ ਲਾਵੈ। ਉਹ ਜਿਹੜਾ ਸ਼ਿਕਾਰੀ ਹੈ ਉਹ ਵੀ ਮਿਰਗ ਨੂੰ ਵੇਖ ਕੇ ਨਿਵਦਾ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ। ਕਹਿੰਦੇ ਨਿਵਣਾ ਨਿਵਣਾ ਵੀ ਜਿਹੜਾ ਉਹਦੇ ਚ ਵੀ ਫਰਕ ਹੈ, ਨਿਵਦਾ ਤੇ ਸ਼ਿਕਾਰੀ ਵੀ ਹੈ, ਜਿਹੜਾ ਹਿਰਨ ਦਾ ਸ਼ਿਕਾਰ ਕਰਦਾ, ਲੰਮਾ ਪੈ ਕੇ ਸ਼ਿਕਾਰ ਕਰਦਾ, ਉਹ ਐਂ ਟੇਢਾ ਹੋ ਜਾਂਦਾ ਪਹਿਲਾਂ ਗੋਡੇ ਟੇਕਦਾ। ਹਿਰਨ ਦਾ ਸ਼ਿਕਾਰ ਜਿਹੜਾ ਐਂ ਨਿਮ ਕੇ ਕੀਤਾ ਜਾਂਦਾ। ਅਪਰਾਧੀ ਦੂਣਾ ਨਿਵੇਂ, ਆਮ ਬੰਦੇ ਨਾਲੋਂ ਦੁੱਗਣਾ ਝੁਕ ਜਾਂਦਾ ਅਪਰਾਧੀ, ਕਿਹੜਾ? ਜੋ ਹੰਤਾ ਮਿਰਗਾ ਹੈ, ਜਿਹਨੇ ਮਿਰਗ ਦੀ ਹੱਤਿਆ ਕਰਨੀ। ਸ਼ਿਕਾਰੀ ਨੇ ਮਿਰਗ ਨੂੰ, ਹਿਰਨ ਨੂੰ ਮਾਰਨਾ। ਜੋ ਹੰਤਾ ਮਿਰਗਾ ਹੈ, ਮੇਰੇ ਸਤਿਗੁਰੂ ਸ਼ਹਿਨਸ਼ਾਹ ਕਹਿਣ ਲੱਗੇ, ਸੀਸ ਨਿਵਾਇਆ ਕਿਆ ਥੀ ਹੈ, ਜਾਂ ਹਿਰਦੈ ਕੁਸਦੇ ਜਾਏ। ਹਿਰਦਾ ਕਸ਼ੋਧਿਆ ਮੈਲਾ ਹੈ, ਸਿਰ ਨਵਾਉਣ ਨਾਲ ਬਾਹਰੋਂ ਕੀ ਹੋਏਗਾ? ਲੈਣੀ ਹਿਰਨ ਦੀ ਜਾਨ ਤੇ ਝੁਕਣ ਦਾ ਕੀ ਫਾਇਦਾ? ਭਾਈ ਗੁਰਦਾਸ ਜੀ ਕਹਿੰਦੇ, ਨਿਵੇਂ ਅਹੇੜੀ ਮਿਰਗ ਦੇਖ, ਕਰੈ ਵਿਸਾ ਧਰੋ ਸਰ ਲਾਵੈ। ਸ਼ਿਕਾਰੀ ਵੀ ਮਿਰਗ ਨੂੰ ਵੇਖ ਕੇ ਨਿਮਦਾ, ਪਰ ਵਿਸਾ ਕੇ ਧਰੋ ਨਾਲ, ਧੋਖੇ ਨਾਲ ਬਾਣ ਮਾਰਦਾ, ਉਹਦੇ ਜਾਨ ਲੈ ਲੈਂਦਾ। ਉਹਦੀ ਅਪਰਾਧੀ ਅਪਰਾਧ ਕਮਾਵੈ, ਤੱਤ ਦੀ ਗੱਲ ਦੱਸਦੇ ਭਾਈ ਗੁਰਦਾਸ ਜੀ। ਕਹਿੰਦੇ ਜਿਹੜਾ ਅਪਰਾਧੀ ਬੰਦਾ, ਉਹਨੇ ਅਪਰਾਧ ਹੀ ਕਮਾਉਣਾ, ਉਹਨੇ ਅਪਰਾਧ ਹੀ ਕਰਨਾ, ਉਹਨੇ ਤੁਹਾਨੂੰ ਠੱਗਣਾ ਹੀ ਹੈ, ਉਹਨੇ ਤੁਹਾਡੇ ਨਾਲ ਠੱਗੀ ਮਾਰਨੀ ਹੈ, ਉਹਨੇ ਤੁਹਾਡੇ ਨਾਲ ਧੋਖਾ ਹੀ ਕਰਨਾ ਆ। ਇਸ ਲਈ ਨਿਮ ਨਿਮ ਕੇ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਗੱਲਾਂ ਕਰੇ, ਬਾਤਾਂ ਪਾਵੇ, ਝੁੱਕ ਕੇ ਸਲਾਮਾਂ ਕਰੇ, ਤਾਂ ਵੀ ਅਪਰਾਧ ਹੀ ਕਰੇਗਾ। ਇਸ ਲਈ ਸਾਧ ਸੰਗਤ, ਜੇ ਉਹ ਝੁੱਕਦੇ ਵੀ ਆ ਲੋਕ, ਆਪਣੇ ਸਵਾਰਥ ਵਾਸਤੇ, ਜੇ ਉਹ ਝੁੱਕਦੇ ਵੀ ਨੇ ਲੋਕ ਤੇ ਬੱਧੇ ਚੱਟੀ ਭਰਦੇ ਆ, ਜਿਸ ਤਰ੍ਹਾਂ ਸ਼ਿਕਾਰੀ ਝੁੱਕਦਾ ਨਿਮਦਾ ਪਰ ਕਿਸੇ ਦੀ ਜਾਨ ਹੀ ਲੈਂਦਾ ਆ ਉਹ ਹਿਰਨ ਆਦਿਕ ਦੀ, ਇਸੇ ਤਰ੍ਹਾਂ ਜਿਹੜੇ ਅਪਰਾਧੀ ਲੋਕ ਨੇ, ਗੁਨਾਹਗਾਰ ਤੇ ਗੁਰੂ ਤੋਂ ਟੁੱਟੇ ਹੋਏ ਲੋਕ ਆ, ਉਹਨਾਂ ਦੀ ਨਿਮਰਤਾ ਵੀ ਕੇਵਲ ਬਾਹਰੋਂ ਦਿਖਾਵਾ ਹੀ ਹੈ, ਅੰਤਸ਼ ਕਰਨ ਦੇ ਵਿੱਚ ਪਾਪ ਤੇ ਗੁਨਾਹ ਹੀ ਭਰੇ ਨੇ ਉਹਨਾਂ ਲੋਕਾਂ ਦੇ। ਵਾਰ 13ਵੀਂ ਪੌੜੀ 17ਵੀਂ ਵਿੱਚ ਪਾਵਨ ਪਵਿੱਤਰ ਬਚਨ ਉਸੇ ਦੁਬਾਜਰੇ ਇਨਸਾਨ ਦੇ ਬਾਰੇ 'ਚ ਹੀ ਉਚਾਰਨ ਕਰਦੇ ਹਨ, ਜਿਹੜਾ ਦੋ ਪਾਸੜ ਬਿਰਤੀ ਵਾਲਾ ਹੈ। ਨਿਵੇਂ ਨਾ ਤੀਰ ਦੁਬਾਜਰਾ, ਗਾਡੀ ਖੰਭ ਮੁਖੀ ਮੂੰਹ ਲਾਏ। ਨਿਵੇਂ ਨਾ ਨੇਜਾ ਦੋ ਮੂੰਹਾਂ, ਰਣ ਵਿੱਚ ਉੱਚਾ ਆਪ ਗਣਾਏ। ਅਸ਼ਟ ਧਾਤ ਦਾ ਜਬਰ ਜੰਗ, ਨਿਵੇਂ ਨਾ ਫੁੱਟੈ ਕੋਟ ਟਹਾਏ। ਨਿਵੇਂ ਨਾ ਖੰਡਾ ਸਾਰ ਦਾ, ਹੋਏ ਦੋ ਧਾਰਾ ਖੂਨ ਕਰਾਏ। ਨਿਵੇਂ ਨਾ ਸੂਲੀ ਘੇਰਣੀ, ਕਾਰਿਆ ਸਵਾਰ ਫਾਹੇ ਦਿਵਾਏ। ਨਿਵਣ ਨਾ ਸੀਖਾਂ ਸਖਤ ਹੋਏ, ਮਾਸ ਪੁਰੋਏ ਕਬਾਬ ਪੁਨਾਏ। ਜਿਉ ਕਰ ਆਰਾ ਰੁੱਖ ਤਛਾਏ, ਜਿਉ ਕਰ ਆਰਾ ਰੁੱਖ ਤਛਾਏ। ਵੱਖ ਵੱਖ ਪ੍ਰਮਾਣ ਦੇ ਕੇ ਭਾਈ ਸਾਹਿਬ ਜੀ ਸਮਝਾ ਰਹੇ ਨੇ। ਕਹਿੰਦੇ ਨਿਵੇਂ ਨਾ ਤੀਰ ਦੁਬਾਜਰਾ, ਗਾਡੀ ਖੰਭ ਮੁਖੀ ਮੂੰਹ ਲਾਏ। ਗਾਡੀ ਖੰਭ ਮੁਖੀ ਮੂੰਹ ਲਾਏ ਦਾ ਭਾਵ ਆ, ਬਾਗੜ ਤੇ ਖੰਭ ਤੀਰ ਦੇ ਪਿੱਛੇ ਤੇ ਮੁਖੀ ਪੁਰ ਲਾਉਂਦੇ ਆ। ਜਿਹੜੇ ਤੀਰ ਨੇ ਨਾ, ਜਿਨ੍ਹਾਂ ਦੇ ਕੋਲ ਤੀਰ ਕਮਾਨ ਹੁੰਦਾ ਆ, ਉਹ ਜਿਹੜੇ ਸ਼ਿਕਾਰੀ ਲੋਕ ਨੇ, ਉਹ ਜਿਹੜਾ ਖੰਭ ਆ ਉਹਦੇ ਉੱਤੇ ਪਿਛਲੇ ਪਾਸੇ ਤੁਸੀਂ ਦੇਖਿਆ ਹੋਏਗਾ ਉਹ ਖੰਭ ਜਿਹੜਾ ਲੱਗਾ ਹੁੰਦਾ ਤੀਰ ਦੇ ਉੱਤੇ, ਜਿਸ ਦੇ ਨਾਲ ਦੂਰ ਜਾ ਕੇ ਵੀ ਉਸਨੂੰ ਪਤਾ ਲੱਗਦਾ ਸ਼ਿਕਾਰੀ ਨੂੰ ਵੀ ਤੀਰ ਕਿੱਧਰ ਨੂੰ ਜਾ ਰਿਹਾ, ਕਿੱਥੇ ਗਿਆ। ਭਾਈ ਗੁਰਦਾਸ ਜੀ ਉਹਦੀ ਦਲੀਲ ਦਿੰਦੇ, ਕਹਿੰਦੇ ਨਿਵੇਂ ਨਾ ਤੀਰ ਦੁਬਾਜਰਾ, ਦੁਬਾਜਰਾ ਜਿਹੜਾ ਤੀਰ ਵਾਂਗੂ ਨਿਮਦਾ ਨਹੀਂ, ਇਸ ਕਰਕੇ ਉਸਦੇ ਮੂੰਹ ਵਿਖੇ ਮੁਖੀ ਤੇ ਪਿੱਛੇ ਬਾਗੜ ਤੇ ਖੰਭ ਗੱਡ ਕੇ ਚਲਾਉਂਦੇ ਆ ਕਿ ਸਰੀਰ ਦੇ ਵਿਖੇ ਖੁੱਭ ਜਾਏ, ਪਾਰ ਨਾ ਹੋਵੇ। ਇਹ ਧਿਆਨ ਰੱਖਣਾ, ਜਿਹੜਾ ਤੀਰ ਹੈ ਉਹਦੇ ਮਗਰਲੇ ਪਾਸੇ ਖੰਭ ਲਾਇਆ ਹੁੰਦਾ ਉਹਨਾਂ ਨੇ ਸ਼ਿਕਾਰੀਆਂ ਨੇ। ਉਹ ਜਿਹੜਾ ਖੰਭ ਆ, ਇੱਕ ਤੇ ਇਹ ਆ ਵੀ ਤੀਰ ਜਿਹੜਾ ਜਾ ਰਿਹਾ ਉਹਨਾਂ ਨੂੰ ਪਤਾ ਵਾ ਵੀ ਇਹ ਗਿਆ ਤੀਰ, ਸ਼ੂਕਦਾ ਜਾਂਦਾ ਉਹਦੇ ਨਾਲ। ਜਿਹੜਾ ਉਹ ਖੰਭ ਪਿਛਲੇ ਪਾਸੇ ਤੀਰ ਦੇ ਉੱਤੇ ਲੱਗਾ, ਉਸਦਾ ਇੱਕ ਕਾਰਨ ਹੋਰ ਵੀ ਹੈ। ਜਿਹੜੇ ਸ਼ਿਕਾਰੀ ਨੇ ਕਿਸੇ ਜਾਨਵਰ ਦੇ ਜੀਵ ਦੇ ਉਹ ਤੀਰ ਮਾਰਨਾ, ਉਹਦੇ ਪਿੱਛੇ ਉਹਦੀ ਭਾਵਨਾ ਇਹ ਵੀ ਹੈ ਵੀ ਉਹ ਜਿਹੜਾ ਤੀਰ ਹੈ ਉਹ ਅਗਲੇ ਪਾਸੇ ਨਾ ਨਿਕਲ ਜਾਵੇ, ਆਰ ਪਾਰ ਨਾ ਹੋ ਜਾਵੇ। ਕਈ ਵਾਰੀ ਆਰ ਪਾਰ ਹੋਣ ਨਾਲ ਜਿਹੜਾ ਜੀਵ ਹੈ ਉਹ ਕਈ ਵਾਰੀ ਬਚ ਜਾਂਦਾ ਜਿਸ ਦੇ ਤੀਰ ਲੱਗਾ। ਉਹਨੇ ਸਾਰਾ ਤੀਰ ਅੰਦਰ ਚਲੇ ਜਾਣਾ, ਪਰ ਜਿਹੜਾ ਉਹ ਖੰਭ ਆਦਿਕ ਪਿੱਛੇ ਬੰਨਿਆ ਨਾ ਉਹਨੇ ਉਹਦੇ ਜੜਿਆ, ਉਹ ਉਹਦੇ ਪਾਰ ਨਹੀਂ ਗਾ ਜਾਣਾ, ਤੀਰ ਆਰ ਪਾਰ ਨਹੀਂ ਹੋ ਸਕਦਾ ਉਹਦੇ ਨਾਲ। ਖੁੱਭ ਜਾਏਗਾ ਤੀਰ, ਪਰ ਪਰਲੇ ਪਾਸੇ ਨਿਕਲੂਗਾ ਨਹੀਂ ਜਾ ਕੇ। ਇਸ ਲਈ ਸਾਧ ਸੰਗਤ, ਜਿਹੜੇ ਦੁਬਾਜਰੇ ਲੋਕ ਆ ਉਹ ਇਸ ਤਰ੍ਹਾਂ ਸੰਸਾਰ ਜਗਤ ਦੇ ਵਿੱਚ ਗੁਰੂ ਕੋਲ ਜਾ ਕੇ, ਸਤਿਗੁਰ ਦੇ ਪਾਸ ਜਾ ਕੇ ਅੰਦਰੋਂ ਸ਼ਰਧਾ ਭਾਵਨਾ ਨਾਲ ਨਿਮਦੇ ਨਹੀਂ ਆ, ਝੁਕਦੇ ਨਹੀਂ ਆ। ਉਹ ਮਨ ਬਿਰਤੀ ਕਰਕੇ ਗੁਰੂ ਦੇ ਚਰਨਾਂ ਵਿੱਚ ਝੁਕ, ਸਤਿਗੁਰ ਦੇ ਚਰਨਾਂ ਵਿੱਚ ਸਿਰ ਝੁਕਾ, ਨਮਸਕਾਰ ਕਰਕੇ ਉਹ ਇਹ ਬਿਰਤੀ ਨਹੀਂ ਬਣਾਉਂਦੇ ਕਿ ਸਤਿਗੁਰ ਆਰ ਅਤੇ ਪਾਰ ਦਾ ਸਹਾਈ ਆ, ਲੋਕ ਅਤੇ ਪ੍ਰਲੋਕ ਦਾ ਸਤਿਗੁਰੂ ਮਦਦਗਾਰ ਆ। ਉਹਨਾਂ ਨੂੰ ਇਸ ਬਾਤ ਦਾ ਨਹੀਂ ਪਤਾ, ਇਸ ਭਾਵਨਾ ਨਾਲ ਸਤਿਗੁਰ ਦੇ ਚਰਨਾਂ ਨਾਲ ਪਿਆਰ ਨਹੀਂ ਕਰਦੇ। ਨਿਵੇਂ ਨਾ ਨੇਜਾ ਦੋ ਮੂੰਹਾਂ, ਰਣ ਵਿੱਚ ਉੱਚਾ ਆਪ ਗਣਾਏ। ਜਿਹੜਾ ਨੇਜਾ ਹੈ ਉਹ ਦੋ ਮੂੰਹਾਂ ਵਾਲਾ ਨਿਮਦਾ ਨਹੀਂ ਗਾ, ਯੁੱਧ ਦੇ ਵਿੱਚ ਆਪਣੇ ਆਪ ਨੂੰ ਉੱਚਾ ਹੋ ਕੇ ਦੱਸਦਾ ਹੈ, ਹੰਕਾਰ ਕਰਦਾ ਹੈ। ਇੱਥੇ ਹੰਕਾਰੀਆਂ ਦੀ ਬਿਰਤੀ ਸਾਰੀ ਦੱਸ ਰਹੇ, ਜਿਵੇਂ ਪਹਿਲਾਂ ਤੀਰ ਦੀ ਵੀ ਦੱਸੀ ਤੇ ਉਹਦੇ ਪਿੱਛੇ ਖੰਭ ਲੱਗਾ, ਨਿਮਦਾ ਨਹੀਂ, ਝੁਕਦਾ ਨਹੀਂ। ਕਹਿਣ ਲੱਗੇ ਨੇਜਾ ਦੋ ਮੂੰਹਾਂ ਵਾਲਾ ਨਿਮਦਾ ਨਹੀਂ, ਯੁੱਧ ਦੇ ਵਿੱਚ ਆਪਣੇ ਆਪ ਨੂੰ ਉੱਚਾ ਹੋ ਕੇ ਵਿਖਾਉਂਦਾ ਹੈ। ਇਸੇ ਤਰ੍ਹਾਂ ਦੁਬਾਜਰਾ ਇਨਸਾਨ ਆ, ਦੋ ਪਾਸੜ ਬਿਰਤੀ ਵਾਲਾ, ਜਿਹੜਾ ਗੁਰੂ ਤੋਂ ਬੇਮੁੱਖ ਹੈ। ਅਸ਼ਟ ਧਾਤ ਦਾ ਜਬਰ ਜੰਗ, ਨਿਵੇਂ ਨਾ ਫੁੱਟੈ ਕੋਟ ਟਹਾਏ। ਕਹਿਣ ਲੱਗੇ ਜਿਹੜਾ ਜਮੂਰਾ ਹੈ ਅੱਠਾਂ ਧਾਤਾਂ ਦਾ ਨਿਮਦਾ ਨਹੀਂ, ਫੁੱਟਦਾ ਨਹੀਂ, ਕਈ ਕਿਲਿਆਂ ਨੂੰ ਢਾਹ ਸੁੱਟਦਾ, ਭਾਵ ਹਾਰਨ ਵਿੱਚ ਨਹੀਂ ਆਉਂਦਾ। ਭਾਈ ਸਾਹਿਬ, ਭਾਈ ਗੁਰਦਾਸ ਹੁਣ ਇਹ ਉਹਨਾਂ ਚੀਜ਼ਾਂ ਦੀਆਂ ਦਲੀਲਾਂ ਦੇ ਰਹੇ ਜਿਹੜੇ ਝੁਕਦੇ ਨਹੀਂ ਗੇ, ਨਿਮਦੇ ਨਹੀਂ। ਪਹਿਲੀ ਪੌੜੀ ਵਿੱਚ ਦੱਸਿਆ ਸੀ ਕਿ ਜਿਹੜਾ ਦੁਬਾਜਰਾ ਇਨਸਾਨ ਆ, ਠੱਗੀ ਮਾਰਨ ਵਾਲਾ, ਬੇਮੁੱਖ ਆ, ਜੇ ਉਹ ਤੁਹਾਡੇ ਅੱਗੇ ਝੁਕਦਾ ਆ ਤੇ ਉਹਦੇ ਅੰਦਰ ਕੋਈ ਉਹਦਾ ਸਵਾਰਥ ਆ, ਉਹ ਬੱਧਾ ਚੱਟੀ ਭਰ ਰਿਹਾ ਤੁਹਾਡੇ ਨਾਲ, ਕੋਈ ਠੱਗੀ ਮਾਰਨ ਕੁਝ ਲੈਣ ਵਾਸਤੇ ਤੁਹਾਡੇ ਕੋਲ ਆਇਆ ਤੇ ਸਵਾਰਥ ਕਰਕੇ ਝੁਕਦਾ। ਹੁਣ ਜਦੋਂ ਹੰਕਾਰੀ ਤੇ ਹਉਮੈ ਆ ਉਸ ਦੁਬਾਜਰੇ ਇਨਸਾਨ ਦੇ ਅੰਦਰ, ਹੁਣ ਉਹਨਾਂ ਦੀਆਂ ਦਲੀਲਾਂ ਦਿੰਦੇ ਨੇ ਵੀ ਜਿਹੜੀਆਂ ਚੀਜ਼ਾਂ ਨਹੀਂ ਝੁਕਦੀਆਂ ਆਕੜ ਕੇ ਹੀ ਰਹਿੰਦੀਆਂ, ਹਉਮੈ ਦੇ ਵਿੱਚ ਹੀ ਰਹਿੰਦੀਆਂ, ਝੁਕਦੀਆਂ ਨਹੀਂ, ਮੁੜਦੀਆਂ ਨਹੀਂ, ਨਿਮਦੀਆਂ ਨਹੀਂ। ਇਸੇ ਤਰ੍ਹਾਂ ਦੁਬਾਜਰਾ ਇਨਸਾਨ ਹੈ, ਜਿਵੇਂ ਨੇਜਾ ਹੈ ਜਿਹੜਾ, ਉਹਦੀ ਦਲੀਲ ਦਿੱਤੀ ਕਿ ਨੇਜਾ ਦੋ ਮੂੰਹਾਂ ਵਾਲਾ ਨਿਮਦਾ ਨਹੀਂ, ਆਪਣੇ ਆਪ ਨੂੰ ਉੱਚਾ ਹੋ ਕੇ ਦਿਖਾਉਂਦਾ ਹੈ। ਇਸੇ ਤਰ੍ਹਾਂ ਅਸ਼ਟ ਧਾਤ ਦਾ ਜਬਰ ਜੰਗ, ਜਬਰ ਜੰਗ ਇੱਕ ਹਥਿਆਰ ਆ, ਸ਼ਸਤਰ ਆ ਇੱਕ, ਉਹਨੂੰ ਕਈ ਜਮੂਰਾ ਵੀ ਕਹਿੰਦੇ ਆ। ਕਹਿੰਦੇ ਜਮੂਰਾ ਅੱਠਾਂ ਧਾਤਾਂ ਦਾ, ਭਾਵ ਲੋਹੇ ਤਾਂਬੇ ਆਦਿਕ ਦਾ, ਉਹ ਵੱਖ ਵੱਖ ਧਾਤਾਂ ਦਾ ਬਣਿਆ, ਨਿਮਦਾ ਨਹੀਂ, ਫੁੱਟਦਾ ਨਹੀਂ, ਨਿਵੇਂ ਨਾ ਫੁੱਟੈ ਕੋਟ ਟਹਾਏ, ਕਈ ਕਿਲਿਆਂ ਨੂੰ ਢਾਹ ਸੁੱਟਦਾ, ਹਾਰਨ ਵਿੱਚ ਨਹੀਂ ਆਉਂਦਾ ਪਰ ਝੁਕਦਾ ਨਹੀਂ ਗਾ। ਇੱਦਾਂ ਆਪਣੇ ਆਪੇ ਦੇ ਵਿੱਚ ਉਹ ਆਪਣਾ ਆਪਾ ਜਣਾਉਂਦਾ, ਵਾ ਸਖਤ ਹੈ ਇੰਨਾ। ਇੱਦਾਂ ਜਿਹੜੇ ਦੁਬਾਜਰੇ ਲੋਕ ਆ ਉਹ ਨਿਮਰਤਾ, ਪਿਆਰ ਤੇ ਸ਼ਰਧਾ ਭਾਵਨਾ ਤੇ ਹਿਰਦੇ ਦੀ ਗਰੀਬੀ ਦੀ ਇੱਥੇ ਗੱਲ ਆ, ਉਸ ਭਾਵਨਾ ਨਾਲ ਉਹ ਨਿਮਦੇ ਨਹੀਂ। ਨਿਵੇਂ ਨਾ ਖੰਡਾ ਸਾਰ ਦਾ, ਹੋਏ ਦੋ ਧਾਰਾ ਖੂਨ ਕਰਾਏ। ਲੋਹੇ ਦਾ ਖੰਡਾ ਵੀ ਦੋ ਧਾਰਾ ਹੋ ਕੇ ਨਿਮਦਾ ਨਹੀਂ ਹੈ, ਖੂਨ ਵਹਾਉਂਦਾ ਹੈ, ਡੋਲਦਾ ਹੈ, ਪਰ ਮਰੋੜਿਆ ਨਹੀਂ ਜਾਂਦਾ, ਝੁਕਦਾ ਨਹੀਂ ਹੈ, ਨਿਮਦਾ ਨਹੀਂ। ਨਿਵੇਂ ਨਾ ਸੂਲੀ ਘੇਰਨੀ, ਕਾਰੇ ਅਸਵਾਰ ਫਾਹੇ ਦਿਵਾਏ। ਕਹਿੰਦੇ ਜਿਹੜੀ ਸੂਲੀ ਆ ਉਹ ਵੀ ਨਹੀਂ ਗੀ ਝੁਕਦੀ, ਸੂਲੀ ਵੀ ਜਿਹੜੀ ਆ ਉਹ ਵੀ ਨਹੀਂ ਨਿਮਦੀ, ਕਈਆਂ ਨੂੰ ਆਪਣੇ ਉੱਪਰ ਅਸਵਾਰ ਕਰਕੇ ਤੇ ਫਾਹੇ ਲਵਾਉਂਦੀ ਹੈ। ਭਾਵ ਜਿਸ ਨੂੰ ਸੂਲੀ ਦੇ ਉੱਤੇ ਚੜ੍ਹ ਦਿੱਤਾ ਤੇ ਸਮਝ ਲਓ ਫਾਹੇ ਲੱਗ ਗਿਆ, ਭਾਵ ਮਰ ਗਿਆ, ਮੌਤ ਹੀ ਦਿੰਦੀ ਹੈ ਨਾ ਉਹ ਸੂਲੀ ਜਿਹੜੀ, ਉਹ ਵੀ ਨਹੀਂ ਝੁਕਦੀ, ਬੜਿਆਂ ਦੀ ਜਾਨ ਲੈ ਲੈਂਦੀ ਆ। ਨਿਮਣ ਨਾ ਸੀਖਾਂ ਸਖਤ ਹੋਏ, ਮਾਸ ਪਰੋਏ ਕਬਾਬ ਭੁਨਾਏ। ਸੀਖਾਂ ਜਿਹੜਾ ਮਾਸ ਆਦਿਕ ਭੁੰਨਣ ਵਾਲਾ ਬੰਦਾ ਨਾ, ਜਿਹੜਾ ਮੀਟ ਆਦਿਕ ਮਾਸ ਵੇਚਦਾ ਭੁੰਨ ਭੁੰਨ ਕੇ ਅੱਗ ਦੇ ਉੱਤੇ ਤੰਦੂਰਾਂ 'ਚ, ਉਹਨੇ ਵੀ ਸੀਖਾਂ ਰੱਖੀਆਂ ਹੋਈਆਂ ਆਪਣੇ ਕੋਲ ਤੇ ਸੀਖਾਂ ਦੇ ਉੱਤੇ ਟੰਗ ਟੰਗ ਕੇ ਉਹਨੇ ਮਾਸ ਜਿਹੜਾ ਉਹ ਰੱਖਿਆ ਆ ਤੇ ਅੱਗ ਦੇ ਉੱਤੇ ਉਹਨੂੰ ਭੁੰਨਦਾ। ਕਹਿਣ ਲੱਗੇ ਉਹ ਜਿਹੜੀਆਂ ਸੀਖਾਂ ਉਹ ਕਰੜੀਆਂ ਲੋਹੇ ਦੀਆਂ ਨੇ ਤੇ ਲੋਹੇ ਦੀਆਂ ਸੀਖਾਂ ਹੋ ਕੇ ਉਹ ਨਿਮਦੀਆਂ ਨਹੀਂ, ਕਈ ਪ੍ਰਕਾਰਾਂ ਦੇ ਮਾਸਾਂ ਤੇ ਕਬਾਬ ਉਹਨਾਂ ਦੁਆਰਾ ਭੁੰਨੇ ਜਾਂਦੇ ਆ, ਉਹ ਅੱਗ ਦੇ ਵਿੱਚ ਵੀ ਰੱਖੀਆਂ ਜਾਂਦੀਆਂ ਉਹ ਮਾਸ ਭੁੰਨਣ ਵਾਸਤੇ, ਪਰ ਰਹਿੰਦੀਆਂ ਸਖਤ ਦੀਆਂ ਸਖਤੀ ਆ। ਜਿਉਂ ਕਰ ਆਰਾ ਰੁੱਖ ਤਛਾਏ, ਜਿਸ ਤਰ੍ਹਾਂ ਆਰਾ ਦਰਖਤ ਨੂੰ ਕੱਟ ਸੁੱਟਦਾ ਵਾ ਪਰ ਸਾਧ ਸੰਗਤ ਨਿਮਣ ਵਿੱਚ ਨਹੀਂ ਆਉਂਦਾ, ਇਸੇ ਤਰ੍ਹਾਂ ਸਾਧ ਸੰਗਤ ਇਹ ਜਿਹੜੀਆਂ ਹਥਿਆਰਾਂ ਦੀਆਂ ਦਲੀਲਾਂ ਦਿੱਤੀਆਂ ਨਾ ਭਾਈ ਗੁਰਦਾਸ ਜੀ ਨੇ, ਇੱਥੇ ਚੇਤੇ ਰੱਖਣੀ ਇੱਕ ਗੱਲ ਮੈਂ ਬੇਨਤੀ ਕਰਦੇ ਹਾਂ, ਇਹਦੇ ਵਿੱਚ ਵੱਖ ਵੱਖ ਹਥਿਆਰਾਂ ਦਾ ਜ਼ਿਕਰ ਆਇਆ, ਤੀਰ ਦਾ ਵੀ ਜ਼ਿਕਰ ਆਇਆ, ਖੰਡੇ ਦਾ ਵੀ ਆਇਆ, ਜਬਰ ਜੰਗ ਦਾ ਵੀ ਜ਼ਿਕਰ ਆਇਆ ਇਹਦੇ ਵਿੱਚ, ਪਰ ਇਹ ਜ਼ਰੂਰ ਚੇਤੇ ਰੱਖਣਾ ਜਿਹੜੀਆਂ ਸੰਗਤਾਂ ਸਰਵਣ ਕਰ ਰਹੀਆਂ ਉਹਨਾਂ ਨੂੰ ਬੇਨਤੀ ਤੁਹਾਨੂੰ ਕਰਦੇ ਹਾਂ ਕਿ ਇੱਥੇ ਉਹਨਾਂ ਹਥਿਆਰਾਂ ਦੀ ਵਡਿਆਈ ਸਤਿਕਾਰ ਦਾ ਪੱਖ ਨਹੀਂ ਹੈ, ਉਹਨਾਂ ਦੀ ਸਖਤਾਈ ਆ ਜਿਹੜੀ ਪ੍ਰਮਾਣ ਦਾ ਹਮੇਸ਼ਾ ਇੱਕ ਪੱਖ ਲਈਦਾ ਹੈ। ਕਥਾ ਵਿਆਖਿਆ ਕਰਨ ਵੇਲੇ ਅਸੀਂ ਪ੍ਰਚਾਰਕ ਲੋਕ ਜਦੋਂ ਸਾਨੂੰ ਸਿਖਾਇਆ ਗਿਆ ਨਾ, ਉਸ ਵੇਲੇ ਸਾਨੂੰ ਦੱਸਿਆ ਗਿਆ ਕਿ ਪ੍ਰਮਾਣ ਦਾ ਹਮੇਸ਼ਾ ਇੱਕ ਪੱਖ ਲਈਦਾ ਹੈ ਕਿ ਕਿਹੜੇ ਟੌਪਿਕ ਦੇ ਉੱਤੇ ਗੱਲ ਚੱਲ ਰਹੀ ਹੈ, ਕਿਹੜੇ ਵਿਸ਼ੇ ਤੇ ਗੱਲ ਚੱਲ ਰਹੀ ਹੈ। ਜਿਵੇਂ ਦਾਸ ਦਲੀਲ ਦੇ ਦੇਵੇ, ਹੋਰ ਸਮਝਾਉਣਾ ਸੌਖਾ ਹੋ ਜਾਵੇ ਤੇ ਸਮਝਣਾ ਸੌਖਾ ਹੋ ਜਾਵੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੂਕਰ ਆ, ਕੁੱਤਾ ਆ, ਉਹਦੀਆਂ ਵੱਖ ਵੱਖ ਦਲੀਲਾਂ ਦਿੱਤੀਆਂ ਗਈਆਂ। ਜਦੋਂ ਲੋਭੀ ਲਾਲਚੀ ਬੰਦੇ ਦੀ ਗੱਲ ਕੀਤੀ ਕਿ ਲੋਭੀ ਬੰਦਾ ਜਿਹੜਾ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਠੱਗੀਆਂ ਮਾਰਦਾ, ਤੇ ਲੋਭੀ ਬੰਦੇ ਨੂੰ ਕੁੱਤੇ ਨਾਲ ਤਸ਼ਬੀਹ ਦਿੱਤੀ ਗਈ, ਕੂਕਰ ਦੇ ਨਾਲ। ਖਾਣਾ ਕੀ ਹੈ ਤੇ ਕੀ ਨਹੀਂ ਖਾਣਾ ਲੋਭੀ ਬੰਦੇ ਨੂੰ ਨਹੀਂ ਪਤਾ, ਕਿਸ ਨਾਲ ਮੈਂ ਕਿਹੜੇ ਢੰਗ ਨਾਲ ਵਰਤਣਾ ਤੇ ਕਿਸ ਨਾਲ ਕਿਹੜੇ ਢੰਗ ਨਾਲ ਵਰਤਣਾ ਲੋਭੀ ਬੰਦੇ ਨੂੰ ਨਹੀਂ ਪਤਾ। ਇਸ ਤਰ੍ਹਾਂ ਉਹਨੂੰ ਕੂਕਰ ਦੇ ਨਾਲ ਤਸ਼ਬੀਹ ਦਿੱਤੀ, ਕੁੱਤੇ ਨਾਲ। ਜਿਵੇਂ ਬਾਣੀ 'ਚ ਬਚਣਾ ਹੈ, ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ। ਹੋਰ ਬਚਨ ਦਾਸ ਦੱਸਦੇ ਬਾਣੀ 'ਚੋਂ, ਦੁਆਰ ਹੈ ਦੁਆਰ ਸੁਆਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਜਿਹੜਾ ਲਾਲਚੀ ਬੰਦਾ ਦਰ ਦਰ ਤੇ ਥਾਂ ਥਾਂ ਤੇ ਭਟਕਦਾ ਫਿਰਦਾ, ਇਸ ਲਈ ਦੁਆਰ ਹੈ ਦੁਆਰ ਸੁਆਨ ਜਿਉਂ ਡੋਲਤ, ਸੁਆਨ ਦਾ ਅਰਥ ਹੈ ਕੁੱਤਾ। ਉਹਨੂੰ ਪਰਮਾਤਮਾ ਦੇ ਭਜਨ ਬੰਦਗੀ ਦਾ ਕੁਛ ਨਹੀਂ ਪਤਾ ਜਿਹੜਾ ਲਾਲਚੀ ਬੰਦਾ ਹੈ। ਕੁੱਤੇ ਦੀ ਪੂਛ ਦਾ ਜ਼ਿਕਰ ਵੀ ਆਇਆ ਕਿ ਉਹ ਜਿੰਨਾ ਚਿਰ ਮਰਜ਼ੀ ਹੈ ਉਹਨੂੰ ਯਤਨ ਕਰੀ ਜਾਓ ਸਿੱਧੀ ਕਰਨ ਦਾ, ਪਰ ਉਹ ਸਿੱਧੀ ਨਹੀਂ ਹੋਣੀ। ਮਨਮੁੱਖ ਬੰਦੇ ਦੀ ਹਾਲਤ ਕੁੱਤੇ ਦੀ ਪੂਛ ਵਰਗੀ ਹੈ। ਸਵਾਨ ਪੂਛ ਜਿਉਂ ਹੋਏ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਕੂਕਰ ਸੀ, ਕੁੱਤਾ ਸੀ, ਉਹਦਾ ਕਿਹੜਾ ਪੱਖ ਲਿਆ ਗਿਆ? ਨੈਗੇਟਿਵ, ਘਟ ਗਿਆ ਪੱਖ, ਕਿ ਉਹ ਦਰ ਦਰ ਦੇ ਉੱਤੇ ਤੁਰਿਆ ਫਿਰਦਾ, ਭਟਕਦਾ, ਲੋਭੀ ਆ, ਲਾਲਚੀ ਆ, ਤੇ ਲੋਭੀ ਇਨਸਾਨ ਨੂੰ ਉਹਦੇ ਨਾਲ ਤਸ਼ਬੀਹ ਦਿੱਤੀ, ਤੁਲਨਾ ਕੀਤੀ। ਜਦੋਂ ਲਾਲਚੀ ਬੰਦੇ ਦੀ ਗੱਲ ਚੱਲਣੀ, ਇਹੀ ਪ੍ਰਮਾਣ ਦਿੱਤੇ ਜਾਣੇ ਕੂਕਰ ਦੇ। ਪਰ ਕੂਕਰ ਨੂੰ, ਕੁੱਤੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਗ੍ਹਾ ਤੇ ਬੜਾ ਵਧੀਆ ਦੱਸਿਆ ਗਿਆ, ਕਿਵੇਂ ਵਫਾਦਾਰ ਬੰਦੇ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਬੰਦਿਆ ਏਦਾਂ ਪਰਮੇਸ਼ਰ ਦਾ ਨਾਮ ਜਪ, ਬੰਦਗੀ ਕਰ, ਵਫਾਦਾਰ ਬਣ ਕੇ ਆਪਣੇ ਮਾਲਕ ਦਾ, ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਹੁਣ ਵੱਖ ਵੱਖ ਪ੍ਰਮਾਣ ਹੋ ਗਏ ਨਾ ਦੋਵੇਂ, ਧਿਆਨ ਨਾਲ ਸੁਣਨੀ ਸਤਸੰਗ ਬੇਨਤੀ, ਵੱਖ ਵੱਖ ਪ੍ਰਮਾਣ ਦੋਗੇ। ਗੱਲ ਕੂਕਰ ਦੀ ਹੈ, ਗੱਲ ਉੱਥੇ ਵੀ ਕੁੱਤੇ ਦੀ ਹੈ ਜਦੋਂ ਲੋਭ ਲਾਲਚ ਦੀ ਗੱਲ ਚੱਲਦੀ ਹੈ, ਤੇ ਗੱਲ ਉੱਥੇ ਵੀ ਕੁੱਤੇ ਦੀ, ਕੂਕਰ ਦੀ ਹੈ ਜਦੋਂ ਉਹਨੂੰ ਵਫਾਦਾਰ ਦੱਸਦੇ। ਸੁਆਮੀ ਕੌ ਗ੍ਰਿਹ ਜਿਉਂ ਸਦਾ, ਸੁਆਨ ਤਜਤ ਨਹੀਂ ਨਿਤ। ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ, ਸੁਆਮੀ ਦਾ ਦਰ ਨਹੀਂ ਛੱਡਦਾ। ਭੁੱਖਾ ਪਿਆਸਾ ਰਹਿ ਸਕਦਾ ਪਰ ਉਹਦਾ ਦਰ ਛੱਡ ਕੇ ਨਹੀਂ ਜਾਂਦਾ, ਮਾਰੋ ਕੁੱਟੋ ਫਿਰ ਤੁਹਾਡੇ ਦਰਵਾਜ਼ੇ ਤੇ ਬੈਠਾ। ਸੁਆਮੀ ਕੌ ਗ੍ਰਿਹ ਜਿਉਂ ਸਦਾ, ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਤਰ੍ਹਾਂ ਇੱਕ ਮਨ ਚਿੱਤ ਹੋ ਕੇ ਤੂੰ ਵੀ ਪਰਮਾਤਮਾ ਦੀ ਬੰਦਗੀ ਕਰ। ਇਨਸਾਨ ਨੂੰ ਕਹਿੰਦੇ ਨੇ। ਜਿਵੇਂ ਉਹ ਮਾਲਕ ਦਾ ਵਫ਼ਾਦਾਰ ਹੈ, ਕੂਕਰ ਗੁਰੂ ਦਾ ਵਫ਼ਾਦਾਰ ਹੋ ਜਾ। ਇਸ ਲਈ ਦਾਸ ਨੇ ਜਿਹੜੀ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਇਸ ਤਰ੍ਹਾਂ ਜਦੋਂ ਕੋਈ ਪ੍ਰਮਾਣ ਦੇਣਾ, ਜਦੋਂ ਆਪਾਂ ਲੋਭ ਲਾਲਚ ਦਾ ਪ੍ਰਮਾਣ ਦੇ ਰਹੇ ਹਾਂ, ਲੋਭ ਲਾਲਚ ਦੀ ਉਦਾਹਰਣ ਦੇ ਰਹੇ ਹਾਂ ਤੇ ਕੁੱਤੇ ਦੀ ਦਲੀਲ ਦਿੰਦੇ ਹਾਂ, ਪਰ ਉੱਥੇ ਹੁਣ ਕੁੱਤੇ ਦੀ ਉਹ ਦਲੀਲ ਤੇ ਨਹੀਂ ਦਿੱਤੀ ਜਾਏਗੀ ਨਾ ਜਿਹੜੀ ਵਫ਼ਾਦਾਰੀ ਦੀ ਹੈ, ਕਿਉਂਕਿ ਲੋਭ ਲਾਲਚ ਦੇ ਟੌਪਿਕ ਤੇ ਗੱਲ ਚੱਲ ਰਹੀ। ਇਸੇ ਤਰ੍ਹਾਂ ਵੱਖ ਵੱਖ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ 'ਚ, ਬਹੁਤ ਐਸੇ ਬਚਨ ਆਏ। ਜੀਵ ਨੇ ਜਿਵੇਂ ਮੱਛੀ ਹੈ, ਮੱਛੀ ਹੁਣ ਪਾਣੀ ਨਾਲ ਪਿਆਰ ਕਰਦੀ ਹੈ, ਪਰ ਪਾਣੀ ਵਿੱਚ ਰਹਿ ਕੇ ਉਹ ਜਿਹੜੀ ਮੱਛੀ ਹੈ, ਸਾਧ ਸੰਗਤ ਕੀ ਹੈ ਕਿ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਰਹੀ ਹੈ, ਪਰ ਜਦੋਂ ਕਿਸੇ ਸ਼ਿਕਾਰੀ ਨੇ ਕੁੰਡੀ ਸੁੱਟੀ ਤੇ ਲੋਹੇ ਦੀ ਕੁੰਡੀ ਦੇ ਉੱਤੇ ਮੱਛੀ ਦੇ ਖਾਣ ਵਾਸਤੇ ਕੁਛ ਲਾ ਦਿੱਤਾ ਤੇ ਉਹ ਜ਼ਬਾਨ ਦੇ ਚਸਕੇ ਕਰਕੇ ਉਹ ਜਿਹੜੀ ਮੱਛੀ ਹੈ ਉਹ ਹੁਣ ਕੁੰਡੀ ਨੂੰ ਮੂੰਹ ਪਾ ਲੈਂਦੀ ਤੇ ਮਰ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਇਹ ਵੀ ਬਚਨ ਆਇਆ ਕਿ ਉਹ ਮੱਛੀ ਜਿਹੜੀ ਆ ਉਹ ਜ਼ਬਾਨ ਦੇ ਚਸਕੇ ਕਰਕੇ ਮਰ ਜਾਂਦੀ ਹੈ, ਇਸ ਲਈ ਚਸਕੇ ਤੋਂ ਦੂਰ ਰਹਿ, ਮੱਛੀ ਤੋਂ ਉਹ ਸਿੱਖਿਆ ਦਿੱਤੀ। ਹੁਣ ਉੱਥੇ ਉਹ ਮੱਛੀ ਦਾ ਔਗਣ ਦੱਸਿਆ ਵਾ, ਚੇਤੇ ਰੱਖਣਾ ਇਹ ਗੱਲ, ਉੱਥੇ ਉਹ ਮੱਛੀ ਦਾ ਔਗਣ ਦੱਸਿਆ ਵਾ ਕਿ ਉਹ ਜ਼ਬਾਨ ਦੇ ਚਸਕੇ ਕਰਕੇ ਲੋਹੇ ਦੀ ਕੁੰਡੀ ਨੂੰ ਮੂੰਹ ਪਾ ਲੈਂਦੀ ਹੈ, ਔਗਣ ਹੋ ਗਿਆ ਨਾ ਉਹਦਾ ਮੱਛੀ ਦਾ। ਪਰ ਜਦੋਂ ਇਹ ਦੱਸਿਆ ਵੀ ਰੱਬ ਨਾਲ ਪਿਆਰ ਕਰ ਇੱਦਾਂ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ, ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਮੱਛਲੀ ਨੀਰ, ਜੇ ਉਹ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮੇਰੇ ਕਹਿਣ ਦਾ ਭਾਵ ਇਹ ਆ, ਉੱਥੇ ਮੱਛੀ ਦਾ ਪ੍ਰਮਾਣ ਇਹ ਆ ਕਿ ਰੱਬ ਨਾਲ ਇੱਦਾਂ ਪਿਆਰ ਕਰ, ਉੱਥੇ ਮੱਛੀ ਦਾ ਗੁਣ ਦੱਸਿਆ ਕਿ ਉਹ ਪਾਣੀ ਨਾਲ ਪਿਆਰ ਕਰਦੀ, ਤੂੰ ਆਪਣੇ ਗੁਰੂ ਨਾਲ ਆਪਣੇ ਵਾਹਿਗੁਰੂ ਨਾਲ ਇੰਜ ਪਿਆਰ ਕਰ। ਪਰ ਜਦੋਂ ਉਹਦਾ ਔਗਣ ਦੱਸਿਆ, ਜਿਹਬਾ ਸੁਆਦੀ ਲੀਲਤ ਲੋ ਐਸੇ ਕਣਕ ਕਾਮਣੀ ਬਾਂਧਿਓ ਮੋਹ, ਜ਼ਬਾਨ ਦੇ ਚਸਕੇ ਕਰਕੇ ਲੀਲਤ ਲੋ ਕਹਿੰਦੇ ਲੋਹੇ ਦੀ ਕੁੰਡੀ ਨੂੰ ਮੂੰਹ ਪਾ ਲਿਆ ਮੱਛੀ ਨੇ। ਇਸ ਤਰ੍ਹਾਂ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸਾਧ ਸੰਗਤ, ਇੱਥੇ ਹਥਿਆਰਾਂ ਦਾ ਸ਼ਸਤਰਾਂ ਦਾ ਜ਼ਿਕਰ ਆਇਆ ਇਹਨਾਂ ਬਚਨਾਂ 'ਚ, ਭਾਈ ਗੁਰਦਾਸ ਜੀ ਨੇ ਜਿਹੜਾ ਦੱਸਿਆ ਇੱਥੇ, ਉਹ ਸ਼ਸਤਰਾਂ ਨੂੰ ਪੂਜਨੀਕ ਵਾਲੇ ਪਾਸਿਓਂ ਨਹੀਂ ਦੱਸਿਆ, ਉਹਨਾਂ ਦੀ ਪੂਜਾ ਵਾਲੇ ਪਾਸੇ ਦਾ ਦ੍ਰਿਸ਼ਟਾਂਤ ਨਹੀਂ ਲਿਆ, ਪ੍ਰਮਾਣ ਨਹੀਂ ਲਿਆ। ਕਿਹੜਾ ਪ੍ਰਮਾਣ ਲਿਆ? ਕਿ ਉਹ ਸ਼ਸਤਰ ਹਥਿਆਰ ਕਰੜੇ ਨੇ, ਝੁਕਦੇ ਨਹੀਂ, ਜਿਸ ਤਰ੍ਹਾਂ ਆਰਾ ਰੁੱਖ ਨੂੰ ਕੱਟ ਦਿੰਦਾ ਝੁਕਦਾ ਨਹੀਂ, ਸੀਖਾਂ ਲੋਹੇ ਦੀਆਂ, ਉਹਨਾਂ ਦੇ ਉੱਤੇ ਮਾਸ ਵੇਚਣ ਵਾਲਾ ਬੰਦਾ ਜਿਹੜਾ ਭੁੰਨ ਭੁੰਨ ਕੇ ਲੋਕਾਂ ਨੂੰ ਦਿੰਦਾ, ਸਿੱਖਾਂ ਦੇ ਉੱਤੇ ਕਬਾਬ ਆਦਿਕ ਤੇ ਮਾਸ ਭੁੰਨ ਕੇ ਉਹਦੇ 'ਚ ਪਰੋਇਆ ਵਾ ਸਿੱਖਾਂ 'ਚ, ਉਹ ਅੱਗ ਦੇ ਵਿੱਚ ਵੀ ਪਾਈਆਂ ਜਾਂਦੀਆਂ ਪਰ ਨਰਮ ਨਹੀਂ ਹੁੰਦੀਆਂ, ਉਹ ਸਿੱਖਾਂ ਜਿਹੜੀਆਂ ਝੁਕਦੀਆਂ ਨਹੀਂ, ਨਿਮਦੀਆਂ ਨਹੀਂ। ਇਸੇ ਤਰ੍ਹਾਂ ਜਿਹੜੀ ਸੂਲੀ ਆ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ, ਝੁਕਦੀ ਨਹੀਂ। ਲੋਹੇ ਦਾ ਖੰਡਾ ਵਾ ਸਾਧ ਸੰਗਤ, ਉਹ ਖੂਨ ਵਹਾਉਂਦਾ ਆ, ਝੁਕਦਾ ਨਹੀਂ। ਜਬਰ ਜੰਗ ਆ ਜਿਹੜਾ ਜਮੂਰਾ, ਉਹ ਤਰ੍ਹਾਂ ਤਰ੍ਹਾਂ ਦੀਆਂ ਜਾਨਾਂ ਲੈ ਲੈਂਦਾ, ਕਿਲਿਆਂ ਤੱਕ ਢਾਹ ਸੁੱਟਦਾ, ਝੁਕਦਾ ਨਹੀਂ। ਇਸੇ ਤਰ੍ਹਾਂ ਨੇਜਾ ਦਮੂਆ ਜੰਗ ਵਿੱਚ ਆਪਣਾ ਆਪਾ ਉੱਚਾ ਹੋ ਕੇ ਵਿਖਾਉਂਦਾ, ਝੁਕਦਾ ਨਹੀਂ। ਇਸੇ ਤਰ੍ਹਾਂ ਇਹ ਦ੍ਰਿਸ਼ਟਾਂਤ ਦਿੱਤਾ ਕਿ ਜਿਹੜਾ ਦੁਬਾਜਰਾ ਇਨਸਾਨ ਆ ਉਹ ਸੰਸਾਰ ਜਗਤ ਵਿੱਚ ਦੂਜਿਆਂ ਨੂੰ ਦੁੱਖ ਤੇ ਦਿੰਦਾ, ਈਰਖਾ ਦਵੈਸ਼ ਬੁਰੀ ਭਾਵਨਾ ਦੇ ਨਾਲ ਸਤ ਸੰਗ ਵਿੱਚ ਆਣ ਕੇ ਉਹ ਦੁਬਾਜਰਾ ਇਨਸਾਨ ਨਿਮਦਾ ਨਹੀਂ। ਉਹਦੀ ਆਕੜ ਦੀ ਗੱਲ ਕਰਦੇ ਆ ਕਿ ਉਹ ਕਿਵੇਂ ਸੰਸਾਰ 'ਚ ਆਕੜ ਕੇ ਰਹਿੰਦਾ ਆ, ਇਹੋ ਆਕੜ ਹੀ ਜਿਹੜੀ ਆ, ਇਹ ਹਉਮੈ ਜਿਹੜੀ ਆ, ਉਹਦਾ ਨਿਮਰਤਾ ਤੇ ਪਿਆਰ ਵਿੱਚ ਨਾ ਝੁਕਣਾ ਹੀ ਜਿਹੜਾ ਹੈ ਉਹ ਉਹਨੂੰ ਰੱਬ ਨਾਲ ਮਿਲਣ ਨਹੀਂ ਦਿੰਦਾ। ਦੁਖਦਾਈ ਜ਼ਿੰਦਗੀ ਉਹਦੀ ਆਪਣੀ ਵੀ ਆ, ਭਟਕਦਾ ਠੋਕਰਾਂ ਖਾਂਦਾ, ਦੂਸਰਿਆਂ ਨੂੰ ਵੀ ਜ਼ਿੰਦਗੀ ਵਿੱਚ ਐਸਾ ਮਨ ਮਤੀਆ ਦੁੱਖ ਹੀ ਦਿੰਦਾ ਹੈ।